905-450-2828 पे जी।
CIBC ग्लोबल मनी ट्रांसफर के साथ इस हॉलीडे सीजन में अपने परिवार को ज्यादा से ज्यादा खुशियां दें। CIBC ग्लोबल मनी ट्रांसफर की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानन ले या सलाह लैण ले आज ही SNS लॉयर्स नूं कॉल करो 416-655-2000।
सोडी फर्नीचर वालों अपने वैल्यूएबल कस्टमर्स वास्ते एक खास सूचना। लॉकडाउन दी मौजूदा सिचुएशन नु देखते हुए अपने कस्टमर्स दी सेफ्टी ले सोडी फर्नीचर ने कर्ब साइड पिकअप अते डोर डिलीवरी दी सर्विस शुरू कर दी है। तुसी इना दी वेबसाइट ते जाके अपना फर्नीचर पसंद करो ते अपना फोन नंबर इना नु ईमेल करो central@sodifurniture.com ते सोडी फर्नीचर दी सेल्स टीम बेस्ट डील्स ले तुहानू आप फोन करेगी। खूबसूरत फर्नीचर बेस्ट प्राइसेस ते मिलेगा सोडी फर्नीचर तो।
You got the beat, you got the moves. Come show us what you got. Ab star se bano Z Canada's first Bhangra superstar. Z5 from ZTV is on the hunt for the best Bhangra talent. Audition right from your home. Win a cool 2020 Ford Mustang EcoBoost Coupe. $5,000 cash prize and a chance to feature on a Z5 show. Bas aapka best moves ka video upload karo on Facebook and Instagram. Hashtag Z5 Balle Balle and tag Z5 CSE. Wow, Bhangra Balle Balle. Hashtag Z5 Balle Balle.
किसी भी कानूनी मुश्किल नाल निजठण लई सही वकील दी चोण करना बहुत जरूरी है।
फाल्कन लॉ पीसी दे तजुर्बेकार वकीलां दी टीम कर सकती है तुहाडी मदद।
मसला चाहे कॉर्पोरेट लॉ दा होवे जां सिविल लिटिगेशन दा, रियल एस्टेट दा होवे जां इमीग्रेशन दा,
फाल्कन लॉ पीसी जानदे हन हर कानूनी समस्या दा हल। COVID-19 दे चलदियां सारियां सर्विसेज डिजिटली अवेलेबल हन।
कॉल फाल्कन लॉ पीसी 647-560-4442
647-560-4442 हेड ऑफिस इन मिसिसागा।
फाल्कन लॉ पीसी।
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी, फॉर मोर डिटेल्स विजिट eawaz.com।
एक मैं और एक तू, दोनों मिले इस तरह। एक मैं और एक तू, दोनों मिले इस तरह। और जो तन मन में हो रहा है ये तो होना ही था। एक मैं और एक तू, दोनों मिले इस तरह। एक मैं और एक तू, दोनों मिले इस तरह। और जो तन मन में हो रहा है ये तो होना ही था।
जवाब
वक्त भी है मेहरबान, फिर ये कैसी दूरियां। बोलो 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 बोलो।
एक मैं और एक तू, दोनों मिले इस तरह। हो एक मैं और एक तू,
नजर नहीं हटती, नजारे हम क्या देखें, नजारे हम क्या देखें।
तुझे मिलके भी प्यास नहीं घटती, नजारे हम क्या देखें, नजारे हम क्या देखें।
आए बर्फीली राहों से,
ला 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 ला, पिघले बदन तेरी तपती निगाहों से,
शोलों की आंच आए बर्फीली राहों से, लगे कदमों से, लगे कदमों से
आग लिपटती नजारे हम क्या देखें, नजारे हम क्या देखें।
तुझे मिलके भी, तुझे मिलके भी प्यास नहीं घटती, नजारे हम क्या देखें, नजारे हम क्या देखें।
रंगों की बरखा है, खुशबू का साथ है,
किसको पता है अब दिन है कि रात है।
ला 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 ला, रंगों की बरखा है, खुशबू का साथ है,
किसको पता है अब दिन है कि रात है। लगे
चेहरे से नजर नहीं हटती, नजारे हम क्या देखें, नजारे हम क्या देखें। तेरे मेरा चेहरा छुपाया है,
तेरी पलकों का साया है,
चेहरे ने तेरे मेरा चेहरा छुपाया है। तेरे जलवों की धुंध नहीं छटती, नजारे हम क्या देखें, नजारे हम क्या देखें।
तुझे मिलके भी, तुझे मिलके भी प्यास नहीं घटती, नजारे हम क्या देखें, नजारे हम क्या देखें।
तेरे चेहरे से नजर नहीं हटती, नजारे हम क्या देखें,
नजारे हम क्या देखें, नजारे हम
देखने दो,
जल भी रहे हैं।
अरे तो जलने दो,
खुली सड़क है बाबा।
तो क्या हुआ भाई?
हाँ तो हो जाए,
हो जाए। खुल्लम खुल्ला प्यार करेंगे हम दोनों, खुल्लम खुल्ला प्यार करेंगे हम दोनों, इस दुनिया से नहीं डरेंगे हम दोनों। खुल्लम खुल्ला प्यार करेंगे हम दोनों, इस दुनिया से नहीं डरेंगे हम दोनों।
हाँ प्यार हम करते हैं चोरी नहीं, मिल गए दिल जोरा जोरी नहीं, हम वो करेंगे दिल जो कहे, हमको जमाने से क्या।
खुल्लम खुल्ला प्यार करेंगे हम दोनों, इस दुनिया से नहीं डरेंगे हम दोनों।
देखो वो इश्क छुप छुप के फरमा रहे हैं, है क्या मजा दिल ही दिल में तो घबरा रहे हैं, देख वो इश्क छुप छुप के फरमा रहे हैं, है क्या मजा दिल ही दिल में तो घबरा रहे हैं।
लगता है दोनों पड़ोसी है वो, रिश्ता ही ऐसा है जाने भी दो, हम वो करेंगे जो जो कहे हमको जमाने से क्या,
खुल्लन खुल्ला प्यार करेंगे हम दोनों, इस दुनिया से नहीं डरेंगे हम दोनों। जरा ये भी जोड़ी है कैसी निराली है, साथ क्या पीछे लाला चले आगे लाली है, सुन जरा ये भी जोड़ी है कैसी निराली है, साथ क्या पीछे लाला चले आगे लाली।
दोनों में शायद बनती न हो, अपनी तरह इनमें छंदी न हो, हम वो करेंगे जो जो कहे हमको जमाने से क्या,
अर्धक खुल्लन खुल्ला प्यार करेंगे हम दोनों, इस दुनिया से नहीं डरेंगे हम दोनों। ये दुश्मन जमाना,
अरे सुन
हाँ बता,
सबको मिलता नहीं ये खजाना, बोलो ना,
प्यार का है ये दुश्मन जमाना,
अरे सुन
हाँ बता,
सबको मिलता नहीं ये खजाना,
जिनको अजी ये खजाना मिले
देख देख उनको ये दुनिया जले,
हम वो करेंगे दिल जो कहे हमको जमाने से क्या, हम करते हैं चोरी नहीं, मिल गए दिल चोरा चोरी नहीं,
हम वो करेंगे जो जो कहे हमको जमाने से क्या,
खुल्लन खुल्ला प्यार करेंगे हम दोनों, इस दुनिया से नहीं डरेंगे हम दोनों।
आँखों में
काजल है,
काजल में
मेरा दिल है,
आँखों में
काजल है,
काजल में
ओ मेरा दिल है,
आँखों में
काजल है,
काजल में
दिल है, चलो दिल में बिठा के तुम्हें तुमसे ही प्यार किया जा, आके तुम्हें तुमसे ही प्यार किया जा, बालों में
खुशबू है,
खुशबू में
तू ही तू है,
बालों में
खुशबू है,
खुशबू में
तो हो मेरी बाहर
के तुम्हें तुमसे ही प्यार किया जाए।
कैसा है अपना मिलन, कैसी मुलाकात है, जैसे आधा में मेरी कोई नई बात है।
बनी रहे अदा तेरी, सदा रहे वफा मेरी, ऐसे ही ये जीवन बीत जाए।
जीवन क्या
चाहत है,
चाहत क्या
जीवन है,
जीवन क्या
चाहत है,
चाहत क्या
जीवन
है। सारे जीवन का यही मिलके करार किया जाए।
हो चलो दिल में बिठा के तुम्हें तुमसे ही प्यार किया जाए।
हमने तुमको देखा, तुमने हमको देखा ऐसे। हमने तुमको देखा, तुमने हमको देखा ऐसे। अरे हमने तुमको देखा, तुमने हमको देखा ऐसे। हम तुम सनम सातों जन्म, मिलते रहे हो जैसे। ओ हमने तुमको देखा, तुमने हमको देखा ऐसे। हम तुम सनम सातों जन्म, मिलते रहे हो जैसे। आँखों का रह रह के मिलना, मिलके झुक जाना, कर देती है यही अदाएं दिल को दीवाना। आँखों का रह रह के मिलना, मिलके झुक जाना, ओ कर देती है यही अदाएं दिल को दीवाना। हुआ यूं सामना बड़ा दिल थामना, ओ हुआ यूं सामना बड़ा दिल थामना। ओ हमने तुमको देखा ऐसे। हम तुम सनम सातों जन्म, मिलते रहे हो जैसे। हम तुम सनम सातों जन्म, मिलते रहे हो जैसे। बसते बसते बस जाएगी इस दिल की बस्ती, तब ही जीवन में आएगी प्यार भरी मस्ती। बसते बसते बस जाएगी इस दिल की बस्ती, तब ही जीवन में आएगी प्यार भरी मस्ती। हमारी दास्तां कहेगा ये जहां, ओ हमारी दास्तां कहेगा ये जहां। ओ हमने तुमको देखा, तुमने हमको देखा ऐसे। हम तुम सनम सातों जन्म, मिलते रहे हो जैसे हो। हमने तुमको देखा, तुमने हमको देखा ऐसे, हम तुम सनम लाला 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 ला।
Come on,
लाला लाला
गीत इस तरह है भाई, कोई सज्जन मुल दी जनानी ले आउंदा, वो जनानी कल्ली नहीं आउंदी, वो मगर कोई एक मुंडा पिछलागी भी उहदे नाल ही आ जांदा है। जनानी थोड़ा समा रह के उहदे कोलों नठ जांदी है, वो मुंडा जवान हो जांदा है। उधरों बुढ़े दे दिल च हुंदी है भी हाले मैं होर एक दा विआह करवावां, उधरों मुंडा जवान हुंदा, मुंडा सोचदा मेरा बापू मेरा विआह कर दे। लो पेश कर लगे पो पुत दा गीत तुहाडी सेवा दे विच।
ਕਿਸੇ ਹੋਰ ਨੂੰ ਨਾ ਦੱਸੀ
ਬਸ ਰਹੂ ਮੇਰੇ ਕੋਲ,
ਕਿਸੇ ਹੋਰ ਨੂੰ ਨਾ ਦੱਸੀ
ਬਸ ਰਹੂ ਮੇਰੇ ਕੋਲ, ਦੋਵੇਂ ਪਿਓ ਪੁੱਤ ਬੈਠ ਕੇ ਸਲਾਹ ਕਰਦੇ।
ਜੇ ਤੂੰ ਆਪਣੀ ਲਿਆਉਣ ਜੋਗਾ ਮੁੱਲ ਦੀ ਜਨਾਨੀ, ਮੇਰਾ ਬਾਪੂ ਆਖੜਾ ਪੂਆ ਮੇਰਾ ਬਾਪੂ ਆਖੜਾ ਪੂਆ ਵਿਆਹ ਕਰਦੇ, ਬਾਪੂ ਆਖੜਾ ਪੂਆ ਵਿਆਹ ਕਰਦੇ।
ਆਹੋ ਆਪਾਂ ਨੂੰ ਕੀ ਆਖਦਾ ਜੋ ਆਖੀ ਜਾਏ ਜੱਗ, ਆਹੋ ਆਪਾਂ ਨੂੰ ਕੀ ਆਖਦਾ ਜੋ ਆਖੀ ਜਾਏ ਜੱਗ।
ਬਨਾਉਟੀ ਮੇਰਾ ਬਾਪ
ਤੂੰ ਵੀ ਪੁੱਤ ਪੁਛ ਲੱਗ,
ਬਨਾਉਟੀ ਮੇਰਾ ਬਾਪ
ਤੂੰ ਵੀ ਪੁੱਤ ਪੁਛ ਲੱਗ।
ਹੋ ਜਾ ਪੱਕਦੀ ਜੇ ਰੋਟੀ ਚਾਹੇ ਖਰੀ ਚਾਹੇ ਖੋਟੀ, ਹੋ ਜਾ ਪੱਕਦੀ ਜੇ ਰੋਟੀ ਚਾਹੇ ਖਰੀ ਚਾਹੇ ਖੋਟੀ,
ਚਾਹੇ ਅੰਨੀ ਚਾਹੇ ਕਾਣੀ ਚਾਹੇ ਪਤਲੀ ਜਾਂ ਮੋਟੀ, ਚਾਹੇ ਅੰਨੀ ਚਾਹੇ ਕਾਣੀ ਚਾਹੇ ਪਤਲੀ ਜਾਂ ਮੋਟੀ,
ਇਹਨਾਂ ਗੱਲਾਂ ਦੀ ਨਾ ਆਪਾਂ ਪਰਵਾਹ ਕਰਦੇ। ਜੇ ਤੂੰ ਆਪਣੀ ਲਿਆਉਣ ਜੋਗਾ ਮੁੱਲ ਦੀ ਜਨਾਨੀ, ਮੇਰਾ ਬਾਪੂ ਆਖੜਾ ਪੂਆ ਮੇਰਾ ਬਾਪੂ ਆਖੜਾ ਪੂਆ ਵਿਆਹ ਕਰਦੇ, ਬਾਪੂ ਆਖੜਾ ਪੂਆ ਵਿਆਹ ਕਰਦੇ।
ਮੈਂ ਸੀ ਪਹਿਲੀ ਵਾਰ ਲਿਆ ਤੂੰ ਸਾ ਰੂੰਗੇ ਵਿੱਚ ਆਇਆ, ਮੈਂ ਸੀ ਪਹਿਲੀ ਵਾਰ ਲਿਆ ਤੂੰ ਸੀ ਰੂੰਗੇ ਵਿੱਚ ਆਇਆ, ਤੇਰੀ ਮਾਂ ਨੂੰ ਜਦੋਂ ਮੈਂ ਸਾ ਮੁੱਲ ਢੂਡ ਸੌਦ ਲਿਆਇਆ।
ਬਾਪੂ ਉਹ ਦਾਦਾ 2.5 ਕਿਲੋ ਸ਼ੱਕਰ ਬੱਟੇ ਹੀ ਲੈ ਆਂਦੀ ਸੀ,
ਉਹ ਕੰਜਰ ਦਿਆ ਉਹਦਾ ਪੁੱਤ ਪਾ ਸਸਤੇ ਸੀ,
ਉਹ ਬੱਲੇ
ਜਨਾਨੀਆਂ ਇੰਨੀ ਮਿਲ ਜਾਂਦੀਆਂ ਸੀ।
ਅੱਛਾ
ਜੇ ਮੈਂ ਪੂਰੀ ਮੱਲਾ ਨਾ ਇਹਦਾ ਮੂਰਾਂ ਤੋਂ ਲੈ ਕੇ ਮੁੜਿਆ, ਜੇ ਮੈਂ ਪੂਰੀ ਟਰਾਈ ਕਰਕੇ ਆਉਂਦਾ ਨਾ ਤੇ ਨਾਲੇ ਦਾ ਲਿਆਉਂਦਾ ਦੁੱਧ ਸਸਤੀ, ਨਾਲੇ ਤੇਰੇ ਵਰਗੇ ਦੋ ਸਰਕਾਰੀ ਤੇ ਉਹਦੇ ਲਿਆਉਂਦਾ ਭਾਈ ਸਾਹਿਬ
ਬੱਲੇ। ਉਹ ਬਾਪੂ
ਉਹ ਮੈਂ ਸੀ ਪਹਿਲੀ ਵਿਆਹ ਲਾਇਆ ਤੁਸੀਂ ਰੂੰਗੇ ਵਿੱਚ ਆਇਆ, ਤੇਰੀ ਮਾਂ ਨੂੰ ਜਦੋਂ ਮੈਂ ਸਾ ਮੁੱਲ ਢੂਡ ਸੌਦੀ ਲਿਆਇਆ।
ਬਾਪੂ ਛੱਡ ਵੀ ਕਹਾਣੀ
ਮੈਨੂੰ ਬੁੜਾ ਨਾ ਤੂੰ ਜਾਣੀ,
ਬਾਪੂ ਛੱਡ ਵੀ ਕਹਾਣੀ
ਮੈਨੂੰ ਬੁੜਾ ਨਾ ਤੂੰ ਜਾਣੀ, ਮੈਂ ਤੇ ਹੋਵਾਂਗੇ ਮਰਾੜਾਂ ਵਾਲਾ ਮਾਨ ਹਾਨੋ ਹਾਣੀ, ਮੈਂ ਤੇ ਹੋਵਾਂਗੇ ਮਰਾੜਾਂ ਵਾਲਾ ਮਾਨ ਹਾਨੋ।
ਆਪ ਸੁਣ ਰਹੇ ਹੈ ਆਪਕਾ ਆਪਣਾ ਰੇਡੀਓ 770 AM। ਹਮਾਰੇ ਪ੍ਰੋਗਰਾਮ ਕੋ ਟੋਰਾਂਟੋ ਮੇ ਸੁਣਨੇ ਕੇ ਲੀਏ ਡਾਇਲ ਕੀਜੀਏ 647-872-4900, ਮੋਂਟ੍ਰਿਆਲ 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com, लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी, फॉर मोर डिटेल्स विजिट eawaz.com।
रोते हो मेरा यानी कि डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिवें कि तुहानू पता ही है कि असी हर इतवार नू शाम नू 3:30 बजे तो लैके 4:40 तक माइंड एंड बॉडी प्रोग्राम लैके तुहाडी सेवा दे विच हाजिर हुंने आ। इह जिहड़ा माइंड एंड बॉडी प्रोग्राम है इह BNC मैडिकल सेंटर दे ताबों दे नाल पेश कीता जांदा है। मैं ज़्यादा लंबी भूमिका नहीं बनता क्योंकि तुहानू सारयां नू ही पता है कि BNC मैडिकल सेंटर ब्रैम्पटन दे विच है, जिहदे विच अंडर द सेम रूफ वी आर प्रोवाइडिंग सो मैनी हैल्थ रिलेटिड सर्विसिज। अज दा जिहड़ा प्रोग्राम है, जिस तरह कि मैं पिछले वीक दस्या सीगा कि अज असी महाराज चरण सिंह जी जिहड़े कि राधा स्वामी सतसंग ब्यास दे चौथे गुरु सन, उन्हां दी लाइफ दे उपर कर रहे हां कि वह की उन्हां दे प्रिंसीपल सी की सारी जिंदगी उन्होंने हंडाया ते नाल ही मैं अपने स्रोतियां नूं हाथ जोड़ के बेनती करदा कि जे उन्हां दा कोई परसनल एक्सपीरियंस होवे उन्हूं लंबी नहीं ये नहीं भी आप 5-6 मिनट लै लीए एक दो मिनट कोई तुसीं दसना चाहुंदे हो तुसीं मोस्ट वेलकम तुसीं स्टूडियो च कॉल कर सकदे हो 416-620-1778 इंग्लिश दे विच 416-620-1778 तुसीं कोई भी अपना परसनल एक्सपीरियंस चंगा जां माड़ा सारयां नाल साडे स्रोतियां नाल सांझा कर सकदे हो लैंग्वेज की खास ख्याल रखना है ते दूजी फस्ट हैंड इनफॉर्मेशन होवे ए नहीं भी तुसीं किसे ने भी मैनू चाची ने फूफे ने ताए ने मेरे दोस्त ने रिश्तेदार ने आ कहा सीगा ए ओ दसन क्योंकि जदों असीं सैकंड हैंड इनफॉर्मेशन लैंदे उहदे विच काफ़ी कुछ चेंजेस हो जांदियां ने जिहड़ियां कि कई बार सानू वहमां दे विच पा देंदियां ने जे तुहाडा कोई परसनल एक्सपीरियंस है कोई डेरे दे बारे या कोई महाराज जी बारे या महाराज चरण सिंह जी दे बारे तुसीं जरूर साडे नाल सांझा करो सो इस तरह ही पिछले वीक असीं नवजोत सिंह सिद्धू के उत्ते गलबात की सी उस तो पहले वीक असी मिस्टर जो इमरान खान पाकिस्तान के प्राइम मिनिस्टर ने उन्होंने उत्ते गल की उन्होंने लाइफ के बारे उन्होंने सक्सैस के बारे एज ए क्रिकेटर एज ए पॉलिटिशियन एज ए चैरिटीज़ उन्होंने खोलिया ने उन्होंने उपर उस तो पहला असी ओलंपिया आर्नोल्ड के उत्ते की जेडे कि कैलीफोर्निया साड़ी जी अमेरिका वो गवर्नर रहे ने बॉलीवुड दिया जिहड़ियां सॉरी हॉलीवुड दे बहुत सारिया पिक्चर्स दे विच हीरो आउंदे ने फिर वह मिस्टर यूनीवर्स बॉडी बिल्डर दे चुने गए ने ते अजकल बिजनेस करदे ने की जिंदगी दे विच उन्होंने किस तरह दीआं प्राप्तियां कीतियां सो ये सारिया गल्लां बातां आपां इन्हां हर इतवार नूं करदे आं अज दा जिहड़ा साडा टॉपिक है वह महाराज चरण सिंह जी बारे है कि उन्हां दी लाइफ की सी किस तरह की कदों उन्होंने की अपनी लाइफ के उन्होंने प्रिंसीपल अडोप्ट किए कि उन्होंने रहनी सहनी सी इन सारिया गलों के उत्ते हल्के फुलके तरीके नहीं भी किताबों चो पढ़ के गल्ला करी चलो जो मेरी जिंदगी दे आप वापरिया ने सिंपल तरीके गल्लां साझिया करांगा ते नाल ही मैं अपने प्यारे श्रोतियां भी यह बेनती करदा कि वह स्टूडियो दे जरूर कॉल कर जे उन्होंने एक्सपीरियंस है 416-620-1778 सो बिफोर आई स्टार्ट ऑन महाराज चरण सिंह जी लेट्स स्टार्ट विद वन शब्द
राग राग सोहे महला पंजवा चरण कमल तेरे तोए पीवा मेरे सत गोरे दीन दयाला चरण कमल तेरे तोए पीवा मेरे सतगुर दीन दयाला सिमर 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 नाम जीवा तन मन होए निहाला तन मन होए निहाला चरण कमल तेरे तोए पीवा मेरे सतगुर दीन दयाला पार ब्रह्म परमेश्वर सतगुर आपे करने हारा पार ब्रह्म परमेश्वर सतगुर आपे करने हारा आपे करने हारा चरण तूड़ तेरी सेवक मांगे तेरे दर्शन को बलहारा
वेलकम बैक जिस तरह के तुहानू मैं अगे बेनती की है भी अज आपां हजूर महाराज चरण सिंह जी दे जीवनी दे नाल संबंधित गलबात करांगे सो जिहड़ा इह अज दा प्रोग्राम है BNC मैडिकल सेंटर के ताबन के नाल पेश किया जाता है हजूर महाराज चरण सिंह जी ਇਹਨਾਂ ਦਾ ਜਿਹੜਾ ਜਨਮ ਸੀਗਾ ਵਰਤ ਸੀਗੀ ਉਹ ਇਸੇ ਮਹੀਨੇ ਦੀ ਸੀ ਦਸੰਬਰ ਦੀ 12 ਦਸੰਬਰ 1916 ਸਿਕੰਦਰਪੁਰ ਸਰਸਾ 'ਚ ਹੋਏ ਸੀਗੇ ਇਹਨਾਂ ਦਾ ਜਨਮ। ਕਿਉਂਕਿ ਆਪਾਂ ਡਿਟੇਲ ਦੇ ਵਿੱਚ ਨਹੀਂ ਤਾਂ ਛੋਟੇ ਛੋਟੇ ਪੁਆਇੰਟ ਟੱਚ ਕਰਾਂਗੇ ਕਿਉਂਕਿ ਬਾਕੀ ਤਾਂ ਸਾਰੀਆਂ ਕਿਤਾਬਾਂ ਭਰੀਆਂ ਪਈਆਂ ਨੇ। ਅਤੇ ਇਹਨਾਂ ਦੀ ਜਿਹੜੀ ਡੈਥ ਸੀਗੀ ਜਿਹੜੀ ਇਹਨਾਂ ਨੇ ਜੋਤੀ ਜੋਤ ਸਮਾਏ ਸੀ ਜਾਂ ਚੋਲਾ ਛੱਡਿਆ ਸੀਗਾ ਉਹ 1 ਜੂਨ 1990 ਨੂੰ ਬੜਾ ਮੰਦਭਾਗਾ ਦਿਨ ਸੀ। ਮੈਨੂੰ ਪਤਾ ਹੈ ਕਿ ਉਸ ਦਿਨ ਜਦੋਂ ਸਾਨੂੰ ਇਹ ਖਬਰ ਪਤਾ ਲੱਗੀ ਸੀ ਅਤੇ ਅਸੀਂ ਡਫਰਿਨ ਐਂਡ ਬਲੂਰ ਦੇ ਉੱਤੇ ਜਿਹੜਾ ਸਕੂਲ ਆ ਉੱਥੇ ਸਤਸੰਗ ਹੁੰਦਾ ਜੀ ਉੱਥੇ ਬਹੁਤ ਜਿਹੜੀ ਸੰਗਤ ਸੀ ਉੱਥੇ ਇਕੱਠੀ ਹੋਈ ਸੀ ਅਤੇ ਆਪਣੇ ਉਹਨਾਂ ਦੇ ਵਿਛੋੜੇ ਦੇ ਵਿੱਚ ਆਪਣੇ ਵੀ ਹੰਝੂ ਵਹਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ। ਸੋ ਜਨਮ ਜਿਹੜਾ ਹੈਗਾ 1916 ਦੇ ਵਿੱਚ ਅਤੇ ਡੈਥ ਹੈਗੀ 1990 ਦੇ ਵਿੱਚ ਤਕਰੀਬਨ 73-74 ਈਅਰਸ ਓਲਡ ਦੇ ਇਹਨਾਂ ਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ। ਸੋ ਇਹ ਜਿਹੜੀ ਇਹਨਾਂ ਦੀ ਡੈਥ ਹੋਈ ਸੀ ਉਹ ਹਾਰਟ ਫੇਲ ਦੇ ਨਾਲ ਹੋਈ ਸੀ। ਅਤੇ ਦੇਖੋ ਗੱਲ ਇਹ ਹੈ ਕਿ 1 ਜੂਨ ਨੂੰ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ ਉਸ ਤੋਂ ਪਹਿਲਾਂ ਲਗਾਤਾਰ 24-25-26-27 ਮਈ ਨੂੰ ਤਕਰੀਬਨ 3-4 ਦਿਨ ਪਹਿਲਾਂ ਇਹ ਲਗਾਤਾਰ ਆਪਣੇ 4 ਸਤਸੰਗ ਲਾਸਟ ਦੇ ਇਹ ਕਰਦੇ ਰਹੇ ਨੇ। ਆਪਣੀ ਸਿਹਤ ਦਾ ਕੋਈ ਪਰਵਾਹ ਨਹੀਂ ਕੀਤੀ ਕਿਉਂਕਿ ਸਿਹਤ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ, ਇਹਦਾ ਬਹਾਨਾ ਬਣਾਉਣਾ ਹੁੰਦਾ। ਕਈ ਵਾਰੀ ਉਹ ਜਿਹੜੀਆਂ ਪਹੁੰਚੀਆਂ ਹੋਈਆਂ ਰੂਹਾਂ ਹੁੰਦੀਆਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਏ ਹੁੰਦੇ ਨੇ, ਪਰਮਾਤਮਾ ਦੇ ਰੂਪ ਹੋ ਗਏ ਹੁੰਦੇ ਨੇ, ਉਹ ਤਾਂ ਜਿਉਂਦੇ ਜੀਵ ਹੀ ਪਰਮਾਤਮਾ ਦੇ ਨਾਲ ਮਿਲੇ ਹੁੰਦੇ ਹਨ ਜਦੋਂ ਚਾਹੁਣ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਸਕਦੇ ਨੇ। ਸੋ ਇਹਨਾਂ ਨੇ ਮਹਾਰਾਜ ਚਰਨ ਸਿੰਘ ਜੀ ਨੇ 1 ਜੂਨ 1990 ਨੂੰ ਇਸ ਸੰਸਾਰ ਨੂੰ ਅਲਵਿਦਾ ਕਿਹਾ ਸੀਗਾ। ਜਿਹੜੇ 4 ਇਹਨਾਂ ਦੇ ਸਤਸੰਗ ਸੀਗੇ ਲਾਸਟ 24-25-26-27 ਨੂੰ ਉਹ ਉਹਨਾਂ ਨੇ ਦਿੱਤੇ ਬੜੇ ਤਹੱਮਲ ਨਾਲ ਦਿੱਤੇ। ਨੋਬੜੀ ਕੈਨ ਈਵਨ ਸੀ, ਨੋਬੜੀ ਕੈਨ ਈਵਨ ਫੀਲ ਕਿ ਮਹਾਰਾਜ ਜੀ ਜਾਣ ਵਾਲੇ ਨੇ, ਮਹਾਰਾਜ ਜੀ ਨੇ ਚੋਲਾ ਛੱਡਣਾ, ਕਿਉਂਕਿ ਉਹਨਾਂ ਦੀ ਮੌਜ ਹੈ। ਉਹ ਤਾਂ ਹਰ ਮਿੰਟ ਸੈਕਿੰਡ ਕਦੇ ਧਰਤੀ 'ਤੇ ਹੁੰਦੇ ਨੇ, ਕਦੇ ਸਾਡੇ ਵਿੱਚ ਹੁੰਦੇ ਨੇ, ਅਤੇ ਜਦੋਂ ਅੱਖਾਂ ਮੀਚਦੇ ਨੇ ਉਹ ਉੱਪਰ ਪਹੁੰਚੇ ਹੁੰਦੇ ਨੇ, ਪੰਜਰੀਆਂ ਉੱਪਰਲੀਆਂ ਮੰਜ਼ਰਾਂ ਦੇ ਵਿੱਚ, ਸੱਚਖੰਡ ਦੇ ਵਿੱਚ। ਸੋ ਇਹਨਾਂ ਨੇ ਜਿਹੜੀ ਪੜ੍ਹਾਈ ਲਿਖਾਈ ਜੋ ਵੀ ਕੀਤੀ, ਇਨ ਸ਼ਾਰਟ ਦੇ ਵਿੱਚ ਇਹ ਆ ਵੀ ਇਹ ਵਕੀਲ ਸੀ, ਲੋਇਰ ਸੀਗੇ, ਅਤੇ ਇਹਨਾਂ ਨੇ ਆਪਣੀ ਜਿਹੜੀ ਪ੍ਰੈਕਟਿਸ ਹੈ ਉਹ ਸਰਸਾ ਜਿਹੜੇ ਕਿ ਹਰਿਆਣੇ ਦੇ ਵਿੱਚ ਹੈ, ਸਰਸਾ ਹਿਸਾਰ, ਉੱਥੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ ਸੀ, ਪਰ ਜ਼ਿਆਦਾ ਹੀ ਦੇਰ ਨਹੀਂ ਕੀਤੀ ਕਿਉਂਕਿ ਕੁਦਰਤ ਦਾ ਕੋਈ ਹੋਰ ਮਨਜ਼ੂਰ ਸੀਗਾ। ਸੋ ਇਹਨਾਂ ਨੂੰ 1951 ਦੇ ਵਿੱਚ 1951 ਦੇ ਵਿੱਚ ਸਰਦਾਰ ਬਹਾਦਰ ਜਿਹੜੇ ਸੀਗੇ ਸਾਡੇ ਵਾਈਸ ਪ੍ਰਿੰਸੀਪਲ ਸੀਗੇ, ਥਰਡ ਗੁਰੂ ਸੀਗੇ ਬਿਆਸ ਦੇ, ਉਹਨਾਂ ਤੋਂ ਇਹਨਾਂ ਨੂੰ ਗੁਰਗੱਦੀ ਮਿਲੀ। ਬੜੀ ਮੁਸ਼ਕਲ ਨਾਲ ਇਹਨਾਂ ਨੇ ਸੰਭਾਲੀ ਸੀ ਕਿਉਂਕਿ ਅੱਜ ਕੱਲ੍ਹ ਦਾ ਗੱਦੀਆਂ ਦਾ ਰੌਲਾ ਜਿਹਨੂੰ ਮਰਜ਼ੀ ਦੇ, ਉਹ ਤਾਂ ਮਹੀਨੇ ਮਹੀਨੇ ਸਾਲਾਂ ਸਾਲਾਂ ਬਾਅਦ ਪਲੈਨਿੰਗ ਬਣਾਉਂਦੇ ਨੇ, ਪਰ ਇਹ ਸਾਡੇ ਮਹਾਰਾਜ ਚਰਨ ਸਿੰਘ ਜੀ ਸੀਗੇ, ਜਦੋਂ ਇਹਨਾਂ ਨੂੰ ਗੱਦੀ ਵੀ ਮਿਲੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਗਨੋਰ ਕੀਤਾ ਜਾਵੇ, ਭੱਜੇ, ਬੜੇ ਦੁਖੀ ਸੀਗੇ, ਪਰ ਖੈਰ ਸੰਗਤ ਦੇ ਮੂਹਰੇ ਕੀ ਜ਼ੋਰ ਸੀ, ਸਰਦਾਰ ਬਹਾਦਰ ਸਾਹਿਬ ਦਾ ਹੁਕਮ ਸੀਗਾ। ਸੋ ਇਹਨਾਂ ਨੇ 1951 ਦੇ ਵਿੱਚ ਗੁਰਗੱਦੀ 'ਤੇ ਬੈਠੇ ਨੇ ਬਿਆਸ ਵਾਲੇ, ਅਤੇ ਇਹ ਜਿਹੜੀ ਬਿਆਸ ਦੀਆਂ ਗੱਦੀਆਂ ਚੱਲੀਆਂ ਆਉਂਦੀਆਂ ਨੇ, ਇਹ ਚੌਥੇ ਗੁਰੂ ਸੀਗੇ, ਪਹਿਲੇ ਗੁਰੂ ਬਾਬਾ ਜੈਮਲ ਸਿੰਘ ਜਿਹੜੇ ਫੌਜੀ ਸੀਗੇ, ਉਸ ਤੋਂ ਬਾਅਦ ਬਾਬਾ ਸਾਵਨ ਸਿੰਘ ਜੀ ਜਿਹੜੇ ਕਿ ਆਪ ਇੰਜੀਨੀਅਰ ਸੀਗੇ ਫੌਜ ਦੇ ਵਿੱਚ, ਫਿਰ ਥਰਡ ਸਰਦਾਰ ਬਹਾਦਰ ਸਿੰਘ ਜੀ ਜਿਹੜੇ ਕਿ ਵਾਈਸ ਪ੍ਰਿੰਸੀਪਲ ਸੀਗੇ, ਅਤੇ ਉਸ ਤੋਂ ਬਾਅਦ ਇਹ ਮਹਾਰਾਜ ਚਰਨ ਸਿੰਘ ਜੀ ਹੋਏ, ਇਹ 1990 ਤੱਕ ਇਸ ਗੁਰਗੱਦੀ ਦੇ ਉੱਤੇ ਬੈਠੇ ਨੇ। ਮੈਂ ਤੁਹਾਨੂੰ ਜਿੰਨਾ ਕੁ ਮੈਨੂੰ ਵਾਹ ਪਿਆ, ਮੈਨੂੰ ਉਹਨਾਂ ਨਾਲ ਮਿਲਣ ਦਾ ਮੌਕਾ ਮਿਲਿਆ ਜਦੋਂ ਕਿ ਸਟੂਡੈਂਟ ਲਾਈਫ ਦੇ ਵਿੱਚ ਸੀ, ਮੈਨੂੰ ਮੈਂ ਥੋੜ੍ਹਾ ਜਿਹਾ ਆਪਣਾ ਹੀ ਐਕਸਪੀਰੀਅੰਸ ਬਿਆਨ ਕਰਦਾ ਨਾ, ਕਿਉਂਕਿ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀਗਾ ਅਰਲੀ 70s ਦੇ ਵਿੱਚ, ਸਾਡੇ ਇੱਕ ਫਰੈਂਡ ਹੁੰਦੇ ਸੀਗੇ ਮਾਸਟਰ ਸ਼ਮਸ਼ੇਰ ਸਿੰਘ ਬਰਨਾਲੇ ਤੋਂ, ਅਤੇ ਉਹ ਸਤਸੰਗੀ ਸੀ, ਰਾਧਾ ਸਵਾਮੀ ਸੀਗੇ, ਅਤੇ ਉਹ ਕਦੇ ਕਦੇ ਕਿਉਂਕਿ ਉਹਨਾਂ ਦੇ ਕੋਈ ਬੱਚਾ ਨਹੀਂ ਸੀਗਾ, ਔਲਾਦ ਨਹੀਂ ਸੀ, ਉਹ ਮੈਨੂੰ ਕਈ ਵਾਰੀ ਘਰ ਲੈ ਜਾਂਦੇ, ਅਤੇ ਉਹਨਾਂ ਦੀ ਵਾਈਫ ਚੁੰਨੀ ਚੜਾ ਕੇ ਆਪਣੇ ਸਿਰ 'ਤੇ ਰੱਖ ਕੇ ਪਾਠ ਕਰਦੀ ਹੁੰਦੀ, ਅਤੇ ਮੈਨੂੰ ਲੱਗਦਾ ਸੀ ਇਹ ਸਭ ਸਭ ਪਖੰਡ ਕਰਦੇ ਨੇ ਵੀ ਇਹਦੇ ਨਾਲ ਕੀ ਹੁੰਦਾ ਚੁੰਨੀ ਚਾਨੀ ਨਾਲ, ਮੈਂ ਕਿਉਂਕਿ ਅਣਜਾਣੇ 'ਚ ਕਹਿ ਲਓ ਜਾਂ ਸਮਝ ਨਹੀਂ ਸੀਗੀ, ਆਪਣੇ ਆਪ ਨੂੰ ਪੜ੍ਹਾਈ ਲਿਖਾਈ ਦਾ ਬੜਾ ਮਾਣ ਸੀਗਾ, ਉਹਨਾਂ ਨੂੰ ਮਜ਼ਾਕ ਕਰੀਆ ਨੇ, ਕੁਛ ਕਰੀਆ ਨੇ। ਇੱਕ ਵਾਰ ਉਹ ਮੈਨੂੰ ਕਹਿੰਦੇ ਵੀ ਬਿਆਸ ਚੱਲੇਗਾ, ਅਤੇ ਮੈਂ ਕਿਹਾ ਚੱਲਾਂਗਾ, ਪਰ ਮੇਰੇ ਕੋਲ ਤਾਂ ਪੈਸੇ ਪੁੱਸੇ ਆ ਨਹੀਂ, ਚੁੱਕ ਕਹਿੰਦੇ ਪੈਸੇ ਦਾ ਫਿਕਰ ਨਾ ਕਰ, ਕਿਰਾਇਆ ਭਾੜਾ ਅਸੀਂ ਲਾ ਦਿਆਂਗੇ। ਅਸੀਂ ਬਿਆਸ ਗਏ ਉੱਥੇ, ਮੈਨੂੰ ਯਾਦ ਹੈ ਕਿ ਉੱਥੇ ਟੱਬ ਦੇ ਵਿੱਚ ਕੋਕ ਵਗੈਰਾ ਪਾਏ ਹੁੰਦੇ ਸੀਗੇ, ਆਈਸਕ੍ਰੀਮਾਂ ਹੁੰਦੀਆਂ ਸੀਗੀਆਂ ਜੋ ਸਤਸੰਗ ਸ਼ੁਰੂ ਹੁੰਦਾ ਸੀ ਉਸ ਤੋਂ ਪਹਿਲਾਂ, ਉਹ ਰੁਪਏ ਦਾ ਸ਼ਾਇਦ ਜਾਂ 54 ਦਾ ਉਸ ਟਾਈਮ ਜੀ ਦੀ ਗੱਲ ਕਰ ਰਹੇ ਹਾਂ, ਉਹ ਦਿੰਦੇ ਸੀ, ਨੌਜਵਾਨ ਸੀਗੇ, ਅਤੇ ਉਹਨਾਂ ਨੇ ਮੈਨੂੂੰ 5-7-10 ਰੁਪਏ ਦਿੱਤੇ ਵੀ ਤੂੰ ਆ ਪੂਰੀਆਂ ਪਾਰੀਆਂ ਜੋ ਮਰਜ਼ੀ ਖਾ ਲਈ। ਹੁਣ ਕਿਉਂਕਿ ਜਵਾਨੀ ਸੀਗੀ ਅਤੇ ਮੈਂ ਉੱਥੇ ਲਾਈਨ 'ਚ ਲਾ ਕੇ ਜੋ ਮੂਹਰੇ ਗਿਆ ਅਤੇ ਮੈਂ ਕਿਹਾ ਜੀ 10 ਦੇ ਦਿਓ ਮੈਨੂੰ ਕੋਕ, ਉਹ ਕਹਿੰਦੇ ਇੰਜ ਨਹੀਂ ਕਾਕਾ ਜੀ, ਐਟ ਏ ਟਾਈਮ ਇੱਕ ਮਿਲੂਗਾ, ਲੈ ਲਓ ਚਾਹੇ 1000 ਵਾਰੀ ਵਾਰੀ ਆਓ। ਸੋ ਕੋਕ ਪੀਤਾ, ਪੂਰੀਆਂ ਖਾਧੀਆਂ, ਆਈਸਕ੍ਰੀਮ ਖਾਧੀ, ਬੜਾ ਆਨੰਦ ਹੈ, ਸਤਸੰਗ ਤਾਂ ਕੌਣ ਸੁਣਨ ਜਾਂਦਾ, ਉਹ ਬਾਕੀ ਸਾਰੇ ਸਤਸੰਗ ਚਲੇ ਗਏ, ਅਤੇ ਮੈਂ ਉੱਥੇ ਹੀ ਉੱਥੇ ਇੱਕ ਸਾਧੂ ਆਸ਼ਰਮ ਉਹਦੇ ਕੋਲ ਬੈਠਾ ਰਿਹਾ। ਮੈਂ ਕਿਹਾ ਵੀ ਉਹਨਾਂ ਨੇ ਜੋ ਦੱਸਿਆ ਵੀ ਜਦੋਂ ਹੁਣ ਸਤਸੰਗ ਖਤਮ ਹੋਊ ਉਦੋਂ ਬਾਅਦ ਅਸੀਂ ਇਹ ਜਿਹੜੀ ਹੈ ਕੋਕ ਕੁਲਫੀਆਂ ਵਗੈਰਾ ਜੋ ਆਈਸਕ੍ਰੀਮਾਂ ਉਹ ਦੇਵਾਂਗੇ। ਮੈਂ ਕਿਹਾ ਕਿਹੜਾ ਸਤਸੰਗ ਸੁਣ ਜੂਗਾ, ਸਤਸੰਗ 'ਚ ਕੀ ਪਿਆ, ਇੱਥੇ ਹੀ ਬਹਿ ਜਾਂਦੇ, ਪਹਿਲਾਂ ਹੀ ਫੇਰ ਨੰਬਰ ਲੱਗ ਜੂ। ਪਰ ਫਿਰ ਉੱਥੇ ਜਦੋਂ ਚਲੇ ਗਏ ਜਦੋਂ ਉਹਨਾਂ ਨੇ ਮੈਨੂੰ ਭੇਜਤਾ ਸੇਵਾਦਾਰਾਂ ਨੇ, ਨਹੀਂ ਸਤਸੰਗ 'ਚ ਬੈਠੋ, ਮੈਂ ਜਾ ਕੇ ਐਨ ਪਿੱਛੇ ਬੈਠਾ, ਮੈਨੂੰ ਅੱਗੇ ਬਿਠਾਉਂਦੇ ਗਏ, ਪਿੱਛੇ ਮੈਂ ਇਸ ਕਰਕੇ ਬੈਠਾ, ਮੈਂ ਕਿਹਾ ਜਦੋਂ ਸਤਸੰਗ ਖਤਮ ਹੋ ਭੱਜ ਗਿਆ ਕਿ ਮੂਹਰੇ ਫੇਰ ਲਾਈਨ 'ਚ ਲੱਗ ਜਾਵਾਂਗੇ, ਮੈਂ ਸੱਚਾਈ ਦੱਸ ਰਿਹਾ, ਡਰਾਮੇ ਡੁਮੇਬਾਜ਼ੀ ਮੇਰੇ ਕੋਲ ਹੈ ਨਹੀਂ ਕੋਈ ਵੀ, ਹੈ ਨਾ, ਲੈਂਗੁਏਜ ਦੇ ਵਿੱਚ ਉਹ ਸਦਾ ਵੀ ਜ਼ਿਆਦਾ ਪੋਲਾਈਟਨੈਸ ਨਾ ਵੀ ਹੋਵੇ, ਅਤੇ ਉੱਥੇ ਜਦੋਂ ਜਾ ਕੇ ਸਤਸੰਗ 'ਚ ਪਿੱਛੇ ਜਾ ਕੇ ਬੈਠੇ, ਕੰਨਾਂ ਦੇ ਨਾਲ ਧੂੰ ਲਾਈ ਅਤੇ ਅੱਖ ਨੀਂਦ ਲੱਗ ਗਈ ਪੂਰੀ, ਚੜ੍ਹ ਗਈ ਪੂਰੀ, ਅਤੇ ਅਖੀਰ ਦੇ ਵਿੱਚ ਮੈਨੂੰ ਇੱਕੋ ਹੀ ਗੱਲ ਯਾਦ ਹੈ, ਅਤੇ ਮਹਾਰਾਜ ਜੀ ਨੇ ਇਹ ਗੱਲ ਕਹੀ ਸੀ, ਮਹਾਰਾਜ ਚਰਨ ਸਿੰਘ ਨੇ ਆਪਣੇ ਸਤਸੰਗ ਦੇ ਵਿੱਚ ਵੀ, ਕੁਝ ਲੋਕ ਅਜੇ ਇੱਥੇ ਇਸ ਕਰਕੇ ਵੀ ਆਉਂਦੇ ਨੇ, ਕੋਈ ਸਤਸੰਗ ਸੁਣ ਨਹੀਂ ਆਉਂਦਾ, ਕੋਈ ਆਈਸਕ੍ਰੀਮਾਂ ਜਾਂ ਕੋਕ ਵਗੈਰਾ ਪੀਣ ਆਉਂਦੇ ਨੇ, ਮੈਨੇ ਆਪ ਆਪਣੇ ਕੰਨਾਂ ਦੇ ਗੱਲ ਨਾਲ ਸੁਣੀ, ਅਤੇ ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਆਪਣੇ ਜਿਹੜੇ ਦੋਸਤ ਸੀਗੇ ਹੈੱਡਮਾਸਟਰ ਸ਼ਮਸ਼ੇਰ ਸਿੰਘ ਜੀ, ਮੈਂ ਉਹਨਾਂ ਨੂੰ ਕਿਹਾ ਵੀ ਬਾਕੀ ਤਾਂ ਸਾਰੀ ਗੱਲ ਠੀਕ ਹੈ, ਪਰ ਇੱਥੇ ਉਹਦੀ CID ਬੜੀ ਤਕੜੀ ਹੈ। ਉਹ ਕਹਿੰਦੇ ਕਿਉਂ? ਮੈਂ ਕਿਹਾ ਇਹਨਾਂ ਨੂੰ ਪਤਾ ਨਹੀਂ ਕਿਹਨੇ ਦੱਸਤਾ ਮੇਰੇ ਬਾਰੇ ਵੀ ਆਈਸਕ੍ਰੀਮ ਅਤੇ ਕੋਕ ਖਾਣਾ ਹੈ, ਸੋ ਉਹ ਤਾਂ ਜਾਨੀ ਜਾਨ ਹੁੰਦੇ ਨੇ। ਸੋ ਇਸ ਤਰ੍ਹਾਂ ਦੀ ਜਿਹੜੀ ਐਕਸਪੀਰੀਅੰਸ ਆ ਉਹ ਖਿੱਚ ਸੀਗੀ, ਜਿਵੇਂ ਕਹਿੰਦੇ ਨਾ ਵੀ ਜੇ ਮਛਲੀ ਨੂੰ ਨਹੀਂ ਪਤਾ ਹੁੰਦਾ ਸ਼ਿਕਾਰ ਕਿਵੇਂ ਫਸਣਾ, ਉਹਨੇ ਮਛਲੀ ਨੇ ਜਾਲ ਦੇ ਵਿੱਚ, ਇਹ ਉਹਨਾਂ ਦੀ ਖਿੱਚ ਸੀ, ਉਹਨਾਂ ਨੇ ਖਿੱਚਣਾ ਹੁੰਦਾ ਕਈ ਵਾਰੀ ਆਪਣੇ ਵੱਲ। ਜਦੋਂ ਸੈਕਿੰਡ ਟਾਈਮ ਗਏ ਅਤੇ ਉਦੋਂ ਵੀ ਕੁਛ ਇਹੋ ਜਿਹੀਆਂ ਗੱਲਾਂ ਹੋਈਆਂ, ਪਿੱਛੇ ਜਾ ਕੇ ਬੈਠ ਗਏ ਹਾਂਜੀ, ਅਤੇ ਉਹਨਾਂ ਨੇ ਮਹਾਰਾਜ ਜੀ ਨੇ ਉਦੋਂ ਵੀ ਇਹੀ ਗੱਲ ਕਹੀ, ਦੂਸਰੇ ਸਤਸੰਗ ਜੋ ਸਾਲ ਦੋ ਸਾਲ ਬਾਅਦ ਉਹਨਾਂ ਦੇ ਨਾਲ ਹੀ ਗਏ, ਅਤੇ ਉਹ ਕਹਿੰਦੇ ਵੀ ਲੋਕ ਚਾਹੇ ਆਪਣੀ ਆਈਸਕ੍ਰੀਮ ਖਾਣ ਆਉਂਦੇ ਨੇ, ਕੋਕ ਪੀਣ ਆਉਂਦੇ ਨੇ, ਪਰ ਉਹਨਾਂ ਨੂੰ ਨਹੀਂ ਪਤਾ ਵੀ ਕੁੱਲ ਮਾਲਕ ਦੀ ਕੀ ਮੌਜ ਆ, ਉਹਨੇ ਕਿਉਂ ਬੁਲਾਇਆ। ਸੋ ਉਹਦਾ ਪਤਾ ਫਿਰ ਬਾਅਦ ਦੇ ਵਿੱਚ ਹੀ ਲੱਗਦਾ ਜਦੋਂ ਫਿਰ ਬੰਦਾ ਖਿੱਚਿਆ ਤੁਰਿਆ ਆਉਂਦਾ, ਹੌਲੀ ਹੌਲੀ ਲਾਈਫ ਸਟਾਈਲ ਚੇਂਜ ਹੁੰਦੇ ਨੇ। ਮਹਾਰਾਜ ਜੀ ਮਹਾਰਾਜ ਚਰਨ ਸਿੰਘ ਦੇ ਬਾਰੇ ਮੈਂ ਕਹਿੰਦਾ ਕਿ ਹੀਜ਼ ਏ ਮੈਨ ਆਫ ਪ੍ਰਿੰਸੀਪਲ, ਕਹਿਣੀ ਕਰਨੀ ਦੇ ਪੱਕੇ ਸੀ, ਇਹ ਨਹੀਂ ਵੀ ਸਟੇਜ 'ਤੇ ਬਹਿ ਕੇ ਬਹੁਤ ਵਧੀਆ ਉੱਚੀਆਂ ਗੱਲਾਂ ਕਰਨੀਆਂ ਵੀ ਹੱਕ ਹਲਾਲ ਦੀ ਕਮਾਈ ਕਰੋ ਹੈਂਜੀ, ਪਾਠ ਕਰੋ, ਹੋਰ ਕਰੋ, ਜੇ ਪਾਠ ਲਈ ਕਹਿੰਦੇ ਨੇ ਵੀ 2.5 ਘੰਟੇ ਘੱਟੋ ਘੱਟ ਪਾਠ ਕਰੋ, ਖੁਦ ਕਰਦੇ ਸੀ, ਮੈਂ ਖੁਦ ਆਪਣੀ ਅੱਖਾਂ ਦਾ ਨਾਲ ਦੇਖਿਆ ਹੋਇਆ ਕਿ ਉਹਨਾਂ ਨੂੰ ਖੁਦ ਕਿੰਨਾ ਕਿੰਨਾ ਚਿਰ ਪਾਠ ਕਰਦੇ, ਬੜੀ ਸਿੰਪਲ ਜੀ ਉਹਨਾਂ ਨੇ ਲਾਈਫ ਸੀਗੀ। ਨਾਲੇ ਜੇ ਉਹ ਕਹਿੰਦੇ ਸੀ ਹੱਕ ਹਲਾਲ ਦੀ ਕਮਾਈ ਕਰੋ, ਉਹ ਬਿਲਕੁਲ ਹੱਕ ਹਲਾਲ ਦੀ ਕਰਦੇ ਸੀਗੇ, ਉਹਨਾਂ ਨੂੰ ਇਹ ਨਹੀਂ ਸੀ ਕਿ ਵੀ ਸੰਗਤ ਦੇ ਪੈਸੇ 'ਚ ਇਕੱਠੇ ਕਰਕੇ ਆਪਣੇ ਬੱਚਿਆਂ ਦੀ ਬੱਚਿਆਂ ਨੂੰ ਪਰਵਰਿਸ਼ ਕਰ ਦਿਓ, ਕੁਛ ਕਰ ਦਿਓ। ਮੈਨੂੰ ਯਾਦ ਹੈ ਕਿ ਇੱਕ ਵਾਰ ਉਹਨਾਂ ਨੇ ਸਤਸੰਗ ਦੇ ਵਿੱਚ ਵੀ ਫਰਮਾਇਆ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਮੇਰੀ ਸੰਗਤ ਅੱਗੇ ਬੇਨਤੀ ਹੈ ਕਿ ਮੇਰਾ ਕੋਈ ਰਿਸ਼ਤੇਦਾਰ ਜਾਂ ਮੇਰਾ ਪਰਿਵਾਰ ਕੁਝ ਵੀ ਮੰਗੇ, ਭਾਵੇਂ ਉਹਨਾਂ ਨੂੰ ਕਿੰਨੀ ਵੀ ਲੋੜ ਹੋਵੇ, ਸੰਗਤ ਉਹਨਾਂ ਨੂੰ ਕੋਈ ਰੁਪਏ ਪੈਸੇ ਜਾਂ ਗਿਫਟ ਬਿਲਕੁਲ ਨਾ ਦੇਵੇ, ਇੱਥੋਂ ਤੱਕ ਜੇ ਮੈਂ ਖੁਦ ਵੀ ਮੰਗਾਂ ਤਾਂ ਮੈਨੂੰ ਵੀ ਨਾ ਕਰ ਦਿਓ। ਵੱਡੇ ਮਹਾਰਾਜ ਜੀ ਨੇ ਸਾਡੇ ਗੁਜ਼ਾਰੇ ਲਈ ਬਹੁਤ ਕੁਛ ਦਿੱਤਾ ਹੈ, ਕਦੇ ਵੀ ਹੱਥ ਮੰਗਣ ਲਈ ਨਾ ਅੱਡੋ, ਸਗੋਂ ਕੁਝ ਦੇਣ ਲਈ ਮੰਗੋ, ਇਹੀ ਉਹਨਾਂ ਦੀ ਸਾਰੀ ਜ਼ਿੰਦਗੀ ਦੇ ਫਿਲਾਸਫੀ ਰਹੀ ਹੈ। ਸੋ ਰਾਧਾ ਸਵਾਮੀ ਜਾਂ ਮਹਾਰਾਜ ਚਰਨ ਸਿੰਘ ਦੀ ਕੀ ਫਿਲਾਸਫੀ ਸੀਗੀ, ਵੀ ਉਹ ਰਿਲੀਜਨ ਅਤੇ ਸਪਿਰਚੁਅਲਿਟੀ ਦੇ ਵਿੱਚ ਕੀ ਫਰਕ ਹੈ, ਰਿਲੀਜਨ ਕਿਉਂ ਇੰਨੇ ਜ਼ਿਆਦਾ ਬਣੀ ਜਾਂਦੇ ਨੇ, ਇਹਦੇ ਬਾਰੇ ਸਿੰਪਲ ਤਰੀਕੇ ਨਾਲ ਮੈਨੂੰ ਯਾਦ ਹੈ ਕਿ ਉਹਨਾਂ ਨੇ May 24, 1964 ਦੇ ਵਿੱਚ ਇੰਟਰਵਿਊ ਦਿੱਤੀ ਸੀ ਮੈਨੀਐਪਲਸ ਦੇ ਵਿੱਚ, ਮੈਨੇਸੋਡਾ ਦੇ ਵਿੱਚ, ਉੱਥੇ ਜੋ ਗੌਰੀ ਨਾਲ ਉਹਨਾਂ ਦੀ ਇੰਟਰਵਿਊ ਹੋਈ ਹੈ ਉਹਦੇ ਵਿੱਚ ਥੋੜ੍ਹੀ ਜਿਹੀ ਉਹਨਾਂ ਨੇ ਜਿਹੜੀ ਸੰਤ ਮਤ ਦੀ ਫਿਲਾਸਫੀ ਦੇ ਬਾਰੇ ਗੱਲਬਾਤ ਕੀਤੀ ਹੈ। ਤੁਸੀਂ ਉਹ ਇੰਟਰਵਿਊ ਸੁਣੋ ਇੰਗਲਿਸ਼ ਦੇ ਵਿੱਚ, ਸਿੰਪਲ ਹੈ, ਹੋ ਸਕਦਾ ਉਹ ਕਾਫੀ ਕਿਉਂਕਿ ਪੁਰਾਣੀ ਹੋ ਗਈ ਤੁਹਾਨੂੰ ਨਾ ਸਮਝ ਲੱਗੇ, ਪਰ ਫਿਰ ਵੀ ਕੋਸ਼ਿਸ਼ ਕਰੋ ਕਿ ਮਹਾਰਾਜ ਚਰਨ ਸਿੰਘ ਦੀ ਇਹ ਇੰਟਰਵਿਊ ਜਿਹੜੀ ਕਿ May 28, 1964 ਦੇ ਵਿੱਚ ਉਹਨਾਂ ਨੇ ਇੱਕ ਗੌਰੀ ਲੇਡੀ ਨੂੰ ਦਿੱਤੀ ਸੀ। May 28, 1964 ਉਹ ਦਿਨ ਹੈ ਜਦੋਂ ਕਿ ਇੱਕ ਦਿਨ ਪਹਿਲਾਂ 27 May 1964 ਨੂੰ ਸਾਡੇ ਦੇਸ਼ ਦਾ ਜਿਹੜੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਹੈ ਉਹਨਾਂ ਦੀ ਡੈਥ ਹੋਈ ਸੀ। ਸੋ ਨੈਕਸਟ ਡੇ ਇਹਨਾਂ ਨੇ ਇੰਟਰਵਿਊ ਮੈਨੀਐਪਲਸ ਦੇ ਵਿੱਚ ਦਿੱਤੀ ਸੀ, ਉਹ ਸੁਣੋ।
Can you tell me something of your philosophy?
You see, I represent in India Radha Swami Satsang Vyas, and we have many centers here in many big cities of United States.
You have one in Minneapolis?
Yes, I am, that's why I am here, and Kanerberg represents us here in this place. It's very difficult to explain in few words the philosophy of Radha Swami Satsang. We particularly don't believe in any conversion. To me, religion is something which unites you with the Lord. I feel after a certain period, we forget the real teachings of our religions and we give more importance to rituals and ceremonies and dogmas and just become a slave of that. And all we are left is with converting people or collecting funds. To me, a spirituality at the base of every religion is same. If with an unbiased mind we try to make a research, we may make a research in the teaching of any saint from anywhere in the world. I mean, definitely you will find the same truth preached by everybody. So we are concerned with that spiritual truth, which is a common heritage of every religion, or rather of every human being. So I try to explain people those simple truths.
If this is all, if the truth itself is simple and is universal, why then are there so many different religious sects?
You see, saints, they may belong to any religion, any country, they may come at any time. They always preach the same simple truths. But generally, people, after they leave, they give their teachings certain, and they try to bind them in certain organizations, and what they are left with just rituals and ceremony, and they forget the real teaching of that saint. Mm-hmm. Then again, saint comes somewhere else, and they try to revive the same old teachings. So we people generally don't try to make a thorough research in spirituality.
I see in some of the literature about you, sir, that you say that you are teaching God realization through self-realization. What do you mean by this?
You see, God realization means merging of the soul with back to the Lord. And we can only do that when we get the release of our soul from our mind. Our soul and mind are knotted together. Mm-hmm. Unless the soul gets released from the mind, it is never purer. It can never merge back into the Lord. So to unknot this knotted together, soul and mind, that means self-realization.
How do you accomplish this, releasing your soul from your mind?
It is by meditation. You see, this body is the temple of living God. And in this body, which is known as a third eye or a single eye, this place is the seat of the soul and mind. Our whole thoughts are scattered through these nine apertures in the whole world. We have to concentrate our consciousness back to this eye center. So unless we come to this eye center, we cannot realize the Lord. Our spiritual journey begins from this point onward.
I see. Sir, beside meditation, does diet have anything to do with your philosophy?
Yes. All devotees of this faith are vegetarian.
You eat no meat?
Absolutely no meat. We just live on the vegetables.
Mm-hmm. What about eggs? And
We don't even eat eggs.
Milk products or anything like that?
Yes, we take dairy products.
Yes. Mm-hmm. Well, why is this?
This is due to karma theory.
To what?
Karma theory. If we will kill somebody, we will be killed.
I see.
So in order to escape all that, we just remain on vegetarian diet.
Hmm. This is not really a new philosophy, is it?
No, this is absolutely not new philosophy. This is as old as the creation of the world. But I said, you see, that teaching of the saint is only to take us back to the Lord. Mm-hmm. And every teacher will tell you the same thing. But after some time, we generally forget those teachings.
I am much impressed, sir, with the aura of peace that seems to surround you and complete almost satisfaction or something that is a mysterious quality about you. Is this true of most people who practice your philosophy?
Thank you. That is right. You see, unless we have peace within ourselves, we can never have peace outside. Everybody wants peace, but our search for peace is generally in worldly achievements or in worldly possessions. The more we run after these things, the more frustrated and unhappy we are becoming every day. If we try to search that peace within ourselves, we get that peace, we will also find peace even around us.
Is there a large following of your own religious sect, sir? About how many would you say in India?
I think there are about 6 lakhs.
6 what?
Lakhs.
What does that mean?
600,000.
I see. It's been a great pleasure having you here in the Twin City area with us, sir, and thank you so much for visiting with me in our show.
Thank you very much.
So, this is Maharaj Charan Singh Ji, the first interview in 1964, he gave me a Minneapolis. So, basically, everything is the philosophy of ਉਹਦੇ ਬਾਰੇ ਡਿਸਕਸ ਕੀਤਾ, ਡਾਇਟ ਦੇ ਬਾਰੇ ਕੀਤਾ ਕਿ ਅਸੀਂ ਵੈਜੀਟੇਰੀਅਨ ਕਿਉਂ ਹਾਂ, ਉਹਦਾ ਕੀ ਰੋਲ ਹੈ, ਐਗ ਕਿਉਂ ਨਹੀਂ ਖਾਂਦੇ, ਗੋਡ ਰੀਅਲਾਈਜੇਸ਼ਨ ਕੀ ਹੈ, ਅਤੇ ਗੋਡ ਰੀਅਲਾਈਜੇਸ਼ਨ ਜਦੋਂ ਵੀ ਮਿਲਦੀ ਹੈ ਉਹ ਸੈਲਫ ਰੀਅਲਾਈਜੇਸ਼ਨ ਦੇ ਥਰੂ ਮਿਲਦੀ ਹੈ, ਮੈਡੀਟੇਸ਼ਨ ਕੀ ਹੈ. ਸੋ ਇਹ ਸਾਰੀਆਂ ਗੱਲਾਂ ਬੇਸਿਕਲੀ ਜਿਹੜੀ ਹੈਗੀ ਸਾਰੀ ਫਿਲਾਸਫੀ ਹੈ ਸਿੰਪਲ ਤਰੀਕੇ ਨਾਲ ਇਹਨਾਂ ਦੀ ਇੰਟਰਵਿਊ ਦੇ ਵਿੱਚ ਤੁਸੀਂ ਸੁਣੀ ਹੈ. ਸੋ ਇਹ ਤਾਂ ਗੱਲ ਪੱਕੀ ਹੈ ਕਿ ਜਿਹੋ ਜਿਹੀ ਕੰਪਨੀ ਹੁੰਦੀ ਹੈ ਉਹਦਾ ਅਸਰ ਆਟੋਮੈਟਿਕਲੀ ਸਾਡੇ ਤੇ ਪੈਂਦਾ। ਜੇ ਅਸੀਂ ਚੰਗੇ ਲੋਕਾਂ ਦੀ ਚੰਗੇ ਮਹਾਂਪੁਰਸ਼ਾਂ ਦੀ ਕੰਪਨੀ 'ਚ ਰਹਾਂਗੇ ਤਾਂ ਉਹਦਾ ਚੰਗਾ ਅਸਰ ਪੈਂਦਾ। ਈਵਨ ਇਸ ਗੱਲ ਨੂੰ ਪ੍ਰੂਵ ਕਰਨ ਦੇ ਲਈ ਜਪਾਨ ਦੇ ਵਿੱਚ ਜਿਹੜੇ ਸਾਇੰਟਿਸਟ ਹੋਏ ਨੇ ਡਾਕਟਰ ਮਾਸਰੋ ਇਮੈਟੋ, ਤੁਸੀਂ ਜਾ ਕੇ ਬੇਸ਼ੱਕ ਗੂਗਲ ਕਰਕੇ ਦੇਖ ਲਿਓ, ਯੂਟਿਊਬ 'ਤੇ ਜਾ ਕੇ ਦੇਖ ਲਿਓ, ਕਿਉਂਕਿ ਜਦੋਂ ਅਸੀਂ ਮੈਂ ਮਾਸਟਰਸ ਕਰਦਾ ਸੀ ਫਿਲੋਸਫੀ ਦੀ ਉਦੋਂ ਸਾਨੂੰ ਪੜ੍ਹਾਇਆ ਜਾਂਦਾ ਸੀਗਾ ਕਿ ਸਾਡੇ ਜਿਹੜਾ ਸਰੀਰ ਹੈ ਇਹਦੇ ਵਿੱਚ 72% ਵਾਟਰ ਹੈ, ਪਾਣੀ ਹੈ। ਅਤੇ ਉਹ ਪਾਣੀ ਦਾ ਜਦੋਂ ਵੀ ਅਸੀਂ ਜਿਹੋ ਜਿਹੀ ਸੋਚ ਕਰਦੇ ਹਾਂ, ਜੇ ਡਰਦੇ ਹਾਂ ਜਾਂ ਖੁਸ਼ ਹੁੰਦੇ ਹਾਂ ਜਾਂ ਨਫ਼ਰਤ ਕਰਦੇ ਹਾਂ, ਉਹ ਪਾਣੀ ਦੇ ਵਿੱਚ, ਕਿਉਂਕਿ ਮੈਮਰੀ ਹੁੰਦੀ ਹੈ, ਪਾਣੀ ਦਾ ਉਹਦੇ ਅਸਰ ਹੁੰਦਾ, ਉਹਦੇ ਨਾਲ ਸਾਡੇ ਸਰੀਰ ਦੇ ਉੱਤੇ ਵੀ ਅਸਰ ਹੁੰਦਾ। ਉਦੋਂ ਇੱਕ ਐਗਜ਼ਾਮਪਲ ਦੇ ਕੇ ਉਹਨਾਂ ਨੇ ਪ੍ਰੂਵ ਵੀ ਕੀਤਾ ਸੀ, ਮੈਂ ਖੁਦ ਵੀ ਪ੍ਰੂਵ ਕਰਕੇ ਦੇਖਿਆ, ਤੁਸੀਂ ਵੀ ਕਰਕੇ ਦੇਖ ਲੈਣਾ ਬੇਸ਼ੱਕ। ਪਾਣੀ ਦੇ ਦੋ ਬੋਤਲਾਂ ਸਾਫ਼ ਲੈ ਲਓ ਕੱਚ ਦੀਆਂ, ਉਹਦੇ ਵਿੱਚ ਥੋੜ੍ਹੇ ਜਿਹੇ ਚੌਲ ਲੈ ਕੇ, ਜਿਹੜੇ ਚੌਲ ਵਾਈਟ ਰਾਈਸ ਕਹਿੰਦੇ ਹਾਂ, ਉਹ ਥੋੜ੍ਹੇ ਇੱਕ ਬੋਤਲ 'ਚ ਪਾ ਦਿਓ, ਥੋੜ੍ਹੇ ਜਿਹੇ ਦੂਜੀ ਬੋਤਲ 'ਚ ਪਾ ਦਿਓ ਅਤੇ ਉਹਦਾ ਢੱਕਣ ਕਰ ਦਿਓ ਬੰਦ, ਅਤੇ ਬਾਹਰ ਇੱਕ ਬੋਤਲ 'ਤੇ ਲਿਖ ਦਿਓ ਆਈ ਲਵ ਯੂ ਅਤੇ ਦੂਸਰੀ 'ਤੇ ਲਿਖ ਦਿਓ ਆਈ ਹੇਟ ਯੂ। ਤੁਸੀਂ ਹਫ਼ਤਾ ਕੁ ਪਏ ਰਹਿੰਦੇ, ਤੁਸੀਂ ਦੇਖੋਗੇ ਜਿਹਦੇ ਉੱਤੇ ਲਿਖਿਆ ਆਈ ਲਵ ਯੂ ਉਹ ਚਿੱਟੇ ਦੇ ਚਿੱਟੇ ਰਹਿੰਦੇ ਨੇ, ਜਿਹਦੇ ਲਿਖਿਆ ਹੋਊਗਾ ਆਈ ਹੇਟ ਯੂ ਉਹਦਾ ਰੰਗ ਪਲੱਤਨ 'ਚ ਫਸ ਜਾਂਦਾ। ਕਹਿਣ ਦਾ ਭਾਵ ਇਹ, ਜੇ ਸਾਨੂੰ ਉਂਝ ਵੀ ਰੂਟੀਨ ਦੇ ਲਾਈ ਦੇ ਵਿੱਚ ਸਾਨੂੰ ਕੋਈ ਖੁਸ਼ੀ ਵਾਲੀ ਗੱਲ ਦੇਵੇ ਸਾਡਾ ਚਿਹਰਾ ਖਿਲ ਜਾਂਦਾ, ਜੇ ਸਾਨੂੰ ਕੋਈ ਗਾਲ ਕੱਢੇ ਸਾਡੇ ਚਿਹਰੇ 'ਤੇ ਝੂੜੀਆਂ ਆ ਜਾਂਦੀਆਂ। ਬਿਲਕੁਲ ਠੀਕ ਇਸੇ ਤਰ੍ਹਾਂ ਹੀ ਜਦੋਂ ਅਸੀਂ ਸੰਤ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਹਾਂ, ਕਿਸੇ ਪਰਫੈਕਟ ਮਾਸਟਰ ਦੀ ਸੰਗਤ ਕਰਦੇ ਹਾਂ, ਉਹ ਸਾਨੂੰ ਚੰਗੀਆਂ ਗੱਲਾਂ ਸਿਖਾਉਂਦੇ ਨੇ ਅਤੇ ਉਹ ਚੰਗੀਆਂ ਗੱਲਾਂ ਦਾ ਅਸਰ ਜਿਹੜਾ ਹੈਗਾ ਫਿਰ ਅਸੀਂ ਆਪਣੇ ਬੱਚਿਆਂ 'ਤੇ ਦਿੰਦੇ ਹਾਂ, ਫਿਰ ਬੱਚਿਆਂ ਤੋਂ ਅੱਗੇ ਬੱਚੇ ਅੱਗੇ ਦਿੰਦੇ ਨੇ, ਇਹਦਾ ਅਸਰ ਅੱਗੇ ਦੀ ਅੱਗੇ ਚੱਲਦਾ ਰਹਿੰਦਾ। ਜੇ ਅਸੀਂ ਠੱਗੀ ਠੋੜੀ ਦਾ ਕਰੇ ਗੱਲਬਾਤ ਕਰੀਏ, ਕੰਪਨੀ ਇਸ ਤਰ੍ਹਾਂ ਦੀ ਹੋਵੇ, ਜਿਸ ਤਰ੍ਹਾਂ ਦੀ ਕੰਪਨੀ ਹੋਵੇ ਉਸ ਤਰ੍ਹਾਂ ਦਾ ਅਸਰ ਪੈਂਦਾ। ਮੈਨ ਇਜ਼ ਨੋਨ ਵਾਈ ਦਾ ਕੰਪਨੀ ਹੀ ਕੀਪਸ। ਸੋ ਇਹ ਮਹਾਰਾਜ ਚਰਨ ਸਿੰਘ ਦੀ ਕੰਪਨੀ ਸੀਗੀ ਕਿ ਜਿਹੜੇ ਵੀ ਬੰਦੇ ਉਹਨਾਂ ਦੀ ਕੰਪਨੀ ਦੇ ਵਿੱਚ ਆਏ ਉਹਨਾਂ ਦੇ ਵਿੱਚ ਪਿਆਰ ਹੁੰਦਾ ਸੀਗਾ, ਕੁਆਲਿਟੀ ਦੇ ਵਾਈਜ਼, ਕੁਆਲਿਟੀ ਵਾਈਜ਼ ਪਿਆਰ ਹੁੰਦਾ ਸੀ, ਸੱਚਾ ਪਿਆਰ ਹੁੰਦਾ ਸੀ ਇੱਕ ਦੂਜੇ ਦੇ ਨਾਲ। ਜੇ ਕਿਸੇ ਦੁਸ਼ਮਣ ਦਾ ਵੀ ਕੋਈ ਬੱਚਾ ਬਿਮਾਰ ਹੋ ਜਾਵੇ ਤਾਂ ਤੁਹਾਡੀਆਂ ਅੱਖਾਂ 'ਚੋਂ ਹੰਝੂ ਆ ਜਾਂਦਾ ਸੀ, ਹੈਲਪ ਕਰਨ ਦੀ ਭਾਵਨਾ ਹੁੰਦੀ ਸੀਗੀ। ਮਹਾਰਾਜ ਚਰਨ ਸਿੰਘ ਜੀ ਨੇ ਆਈ ਕੈਂਪ ਵੀ ਬਹੁਤ ਲਗਾਏ। ਤੁਹਾਨੂੰ ਪਤਾ ਵੀ ਜਦੋਂ ਉਹ ਆਈ ਕੈਂਪ ਉਹਨਾਂ ਦਾ ਬੜਾ 1900 ਜਿਹੜਾ ਆਈ ਕੈਂਪ ਸੀਗਾ ਉਹ ਬਹੁਤ ਪੁਰਾਣਾ ਸ਼ੁਰੂ ਕੀਤਾ ਉਹਨਾਂ ਨੇ, ਅਤੇ ਆਈ ਕੈਂਪ ਮੇਰੇ ਖਿਆਲ 'ਚ 1989 ਦੇ ਵਿੱਚ ਉਹ ਜਿਹੜਾ ਕੈਂਪ ਲਾਸਟ ਲੱਗਿਆ ਸੀਗਾ, 22ਵਾਂ ਕੈਂਪ ਸੀ ਮਹਾਰਾਜ ਜੀ ਨੇ, ਕਿਉਂਕਿ 99 ਦੇ ਵਿੱਚ 1990 ਚੋਲਾ ਛੱਡਿਆ ਅਤੇ ਨਵੰਬਰ 1989 ਦੇ ਵਿੱਚ ਉਹ ਲਾਸਟ ਆਈ ਕੈਂਪ ਲੱਗਿਆ ਸੀਗਾ, ਜਿਹੜਾ ਕਿ 1965 ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਸੀਗਾ। 1965 ਦੇ ਵਿੱਚ ਪਹਿਲਾ ਆਈ ਕੈਂਪ ਲੱਗਿਆ ਸੀਗਾ, ਉਹਦੇ ਵਿੱਚ ਇਹ ਨਹੀਂ ਸੀਗੇ ਸਤਸੰਗੀਆਂ ਦੇ ਓਪਰੇਸ਼ਨ ਕਰਦੇ, ਜਿਹੜਾ ਮਰਜ਼ੀ ਆ ਜਾਵੇ ਸਮਝ ਸਤਸੰਗੀਆਂ ਦੇ ਘੱਟ ਕਰਦੇ, ਜਿਹੜਾ ਵੀ ਕੋਈ ਗਰੀਬ ਗੁਰੂਆ ਦੂਰੋਂ ਆਉਂਦਾ, ਕੋਈ ਟੀਵੀ 'ਤੇ ਨਹੀਂ ਪ੍ਰਚਾਰ ਸੀ, ਕੋਈ ਰੇਡੀਓ 'ਤੇ ਨਹੀਂ ਸੀ, ਇਹ ਨਹੀਂ ਜਿਵੇਂ ਮਹਾਰਾਜ ਜੀ ਅਕਸਰ ਕਿਹਾ ਕਰਦੇ ਸੀਗੇ ਵੀ ਇੱਕ ਹੱਥ ਨਾਲ ਦਿਓ ਜੇ ਕੋਈ ਦਾਨ ਦੇਣਾ ਜਾਂ ਪੁੰਨ ਚੰਗਾ ਕੰਮ ਕਰਨਾ, ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਸੋ ਇਹਨਾਂ ਨੇ ਉਹ ਆਈ ਕੈਂਪ ਲਗਾਏ, ਫੋਰਨ ਤੋਂ ਵੀ ਸਾਡੇ ਇੱਥੇ ਬ੍ਰੈਂਪਟਨ ਤੋਂ ਵੀ ਸੰਗਤ ਜਾਂਦੀ ਹੁੰਦੀ ਸੇਵਾ ਕਰਨ, ਪੱਕੀ ਸੇਵਾ ਕਰਨ ਜਾਂਦੀ ਸੀ, ਕੋਈ ਕਿਸੇ ਜਿੰਨੇ ਵੀ ਉੱਥੇ ਪੇਸ਼ੈਂਟ ਆਉਂਦੇ ਸੀ ਉਹਨਾਂ ਨੂੰ ਮੁਫਤ ਦੁੱਧ ਦਿੱਤਾ ਜਾਂਦਾ ਸੀ, ਮੁਫਤ ਖਾਣਾ ਦਿੱਤਾ ਜਾਂਦਾ ਸੀਗਾ, ਫਿਰ ਬਾਅਦ 'ਚ ਐਨਕਾਂ ਵੀ ਦਿੱਤੀਆਂ ਜਾਂਦੀਆਂ, ਥੋੜ੍ਹੇ ਜਿਹੇ ਪੈਸੇ ਵੀ ਦਿੱਤੇ ਜਾਂਦੇ ਸੀ, ਦੱਬ ਕੇ ਉਹਨਾਂ ਦੀ ਪੂਰੀ ਸੇਵਾ ਕਰਦੇ ਸੀ ਔਰ ਮਹਾਰਾਜ ਜੀ ਖੁਦ ਦੇਖਦੇ ਹੁੰਦੇ ਸੀਗੇ। ਸੋ ਜਿੰਨੇ ਵੀ ਆਈ ਕੈਂਪ ਦੇ ਵਿੱਚ ਜਿਹੜੇ ਚਿੱਟੇ ਮੋਤੀਏ ਦਾ ਓਪਰੇਸ਼ਨ ਕਰਦੇ ਸੀ ਡਾਕਟਰ ਜੇ ਐੱਸ ਪਾਵਾ, ਜਿਹੜੇ ਕਿ ਯੂਪੀ ਤੋਂ ਆਉਂਦੇ ਸੀ, ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਰਹੇ। ਸੋ ਇਹ ਇੰਨਾ ਜ਼ਿਆਦਾ ਪਾਪੂਲਰ ਹੋ ਗਿਆ ਸੀਗਾ ਆਈ ਕੈਂਪ ਕਿ ਤੁਸੀਂ ਦੇਖ ਲਓ ਵੀ ਤਕਰੀਬਨ 1965 ਜਦੋਂ ਸ਼ੁਰੂ ਹੋਇਆ ਅਤੇ ਅਖੀਰ ਤੱਕ ਜਿਹੜੇ 24 ਸਾਲਾਂ ਦੇ ਵਿੱਚ ਲਗਭਗ ਅਪਰੋਕਸੀਮੇਟਲੀ 60,000 ਲੋਕਾਂ ਦਾ ਜਿਹੜਾ ਓਪਰੇਸ਼ਨ ਕੀਤਾ ਗਿਆ। ਸੋ ਉਹਦੇ ਬਾਰੇ ਜਦੋਂ ਓਪਰੇਸ਼ਨ ਕੀਤੇ ਸੀਗੇ ਕਰਦੇ ਹੁੰਦੇ ਸੀਗੇ ਮਹਾਰਾਜ ਜੀ, ਤਾਂ ਮੈਨੂੰ ਯਾਦ ਹੈ ਕਿ ਇੱਕ ਵਾਰ ਅਸੀਂ ਖੁਦ ਵੀ ਉੱਥੇ ਬਿਆਸ ਦੇ ਵਿੱਚ ਸੀਗੇ ਅਤੇ ਮਹਾਰਾਜ ਜੀ ਨੇ ਆਈ ਕੈਂਪ ਦੇ ਦੌਰਾਨ ਇੱਕ ਮੀਟਿੰਗ ਕੀਤੀ, ਆਈ ਕੈਂਪ ਮੀਟਿੰਗ। ਸੋ ਉਹਦੇ ਵਿੱਚ ਡਾਕਟਰ ਪਾਵਾ ਨੂੰ ਵੀ ਬੁਲਾਇਆ, ਅਤੇ ਛੋਟੀ ਮੈਂ ਗੱਲ ਦੱਸਣੀ ਚਾਹੁੰਦਾ ਵੀ ਉਹ ਉਸ ਵੇਲੇ ਆਈ ਕੈਂਪ ਦੀ ਮੀਟਿੰਗ ਦੇ ਵਿੱਚ ਮਹਾਰਾਜ ਚਰਨ ਸਿੰਘ ਜੀ ਕੀ ਕਹਿ ਰਹੇ ਸੀ।
ਆਈ ਲਾਰਡ ਸਾਹਿਬ ਪਲੀਜ਼ ਕਮ ਹੇਅਰ, ਪਲੀਜ਼ ਇਟਸ ਫਾਰ ਯੂ ਟੁਡੇ, ਯੂ ਆਰ ਦੀ ਮਾਸਟਰ ਆਫ ਦੀ ਸੈਰੇਮਨੀ। ਨੋ, ਦਿਸ ਚੇਅਰ ਵਿਲ ਪੁੱਲ ਯੂ ਹੇਅਰ। By now you all are quite familiar with Dr. Pava's name. He is associated with our eye camp right from the inception. He is dedicated to the cause of eliminating blindness. He is well known eye surgeon, nobody can doubt that. Over and above, he is very humble, he is very lovable and a kind person. He is unconscious of his greatness. I have nothing else to say. I have specially requested him to call this your press conference, so-called, if Mr. Madan Gopal will give you gist of the eye camp of today, of this time. You can ask any question about the eye camp. Madan Gopal can answer about the administration side, about the eye side. You can ask Dr. Pava about the camp or about any disease of the eye or anything you know about the eye operations. You're most welcome to it. First, I would like Madan Gopal to give you a brief summary about the eye camp. Please come here.
Sadhur Maharaj ji.
ਓਕੇ ਸੋ ਇਹ ਮਹਾਰਾਜ ਚੰਦ ਸਿੰਘ ਜੀ ਆਈ ਕੈਂਪ ਦੇ ਉੱਤੇ ਦੱਸ ਰਹੇ ਸੀਗੇ ਕਿ ਡਾਕਟਰ ਪਾਵਾ ਨੂੰ ਉਹਨਾਂ ਨੇ ਇੱਕ ਮਜ਼ਾਕੀਏ ਤਰੀਕੇ ਨਾਲ ਵੀ ਕਿਹਾ ਸੀਗਾ ਕਿ ਡਾਕਟਰ ਪਾਵਾ ਇਜ਼ ਸੋ ਹੰਬਲ ਆਈ ਡੋਂਟ ਨੋ ਵੈਦਰ ਦਾ ਕ੍ਰੈਡਿਟ ਗੋਜ਼ ਟੂ ਹਿਮ ਔਰ ਹਿਸ ਵਾਈਫ ਔਰ ਟੂ ਦਾ ਅਲਮਾਈਟੀ ਸੋ ਮਹਾਰਾਜ ਜੀ ਬੜੇ ਮਜ਼ਾਕੀਏ ਵੀ ਹੁੰਦੇ ਸੀ ਬੜੇ ਪੋਲਾਈਟ ਹੁੰਦੇ ਸੀ ਜਦੋਂ ਸਮਾਈਲ ਦਿੰਦੇ ਸੀਗੇ ਤਾਂ ਦੇਖਣ ਵਾਲੇ ਹੁੰਦੇ ਸੀਗੇ ਵੀ ਕਿੰਨੀ ਪਿਆਰੀ ਉਹਨਾਂ ਦੀ ਸ਼ਖਸੀਅਤ ਹੁੰਦੀ ਸੀਗੀ ਸੋ ਆਈ ਕੈਂਪ ਜਦੋਂ ਲੱਗਿਆ ਉਦੋਂ ਡਾਕਟਰ ਪਾਵਾ ਨਾਲ ਉਹਨਾਂ ਨੇ ਜਿੰਨੇ ਵੀ ਸੇਵਾਦਾਰ ਸੀ ਜਾਂ ਜਿਹੜਾ ਹੋਰ ਵੀ ਜਿਹੜੀ ਸੰਗਤ ਸੀ ਉਹਦੇ ਵਿੱਚ ਉਹਨਾਂ ਨੇ ਇਹ ਸ਼ਬਦ ਕਹੇ ਸੀਗੇ ਅਤੇ ਹੁਣ ਇਹ ਆਈ ਕੈਂਪ ਦੀ ਜਿਹੜੀ ਸੀਗੀ ਇੰਟਰਵਿਊ ਸੀਗੀ ਜਿਹੜੀ ਉਹ ਟੇਪ ਸੀ ਥੋੜ੍ਹੀ ਲੰਬੀ ਆਪਾਂ ਛੋਟੀ ਛੋਟੀਆਂ ਗੱਲਾਂ ਦੇ ਵਿੱਚੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਜਿਹੜਾ ਆਈ ਕੈਂਪ ਹੁੰਦਾ ਸੀ ਉਹਦੇ ਵਿੱਚ ਓਪਰੇਸ਼ਨ ਤਾਂ ਹੋ ਜਾਂਦੇ ਸੀ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹੁੰਦੇ ਸੀ ਜਿਨ੍ਹਾਂ ਦੇ ਓਪਰੇਸ਼ਨ ਨਹੀਂ ਹੁੰਦੇ ਸੀਗੇ ਅਤੇ ਉਹਨਾਂ ਨੂੰ ਵਾਪਸ ਮੁੜਨਾ ਪੈਂਦਾ ਸੀ ਅਤੇ ਮਹਾਰਾਜ ਜੀ ਨੂੰ ਇਹ ਗੱਲ ਬੜੀ ਪਿੰਚ ਕਰਦੀ ਸੀਗੀ ਵੀ ਇਹ ਗਰੀਬ ਬੰਦੇ ਨੇ ਹੁਣ ਐਡੀ ਦੂਰੋਂ ਚੱਲ ਕੇ ਆਏ ਨੇ ਇਹਨਾਂ ਦਾ ਓਪਰੇਸ਼ਨ ਤਾਂ ਨਹੀਂ ਹੋ ਸਕਦਾ ਪਰ ਜੇ ਇਹਨਾਂ ਨੂੰ ਕਿਤੇ ਹੋਰ ਦਿਖਾਉਣਾ ਪਿਆ ਹਸਪਤਾਲਾਂ ਜਾਣਗੇ ਉੱਥੇ ਕਿੰਨਾ ਖਰਚਾ ਹੋਊਗਾ ਇਹ ਵਿਚਾਰੇ ਅਫੋਰਡ ਨਹੀਂ ਕਰ ਸਕਦੇ ਸੋ ਉਹਨਾਂ ਦੇ ਦਿਲ 'ਚ ਖਿਆਲ ਹੁੰਦਾ ਸੀ ਵੀ ਕਿਉਂ ਨਾ ਆਪਾਂ ਬਿਆਸ ਦੇ ਵਿੱਚ ਇੱਕ ਹਸਪਤਾਲ ਬਣਾ ਦਈਏ ਸੋ ਜਿਹਦੇ ਨਾਲ ਜਿਹੜੇ ਗਰੀਬ ਗਰੂਬੇ ਜਿਹੜੇ ਬੰਦੇ ਦੂਰੋਂ ਦੂਰੋਂ ਆਉਂਦੇ ਨੇ ਜਿਹੜੇ ਵਿਚਾਰੇ ਇਲਾਜ ਨਹੀਂ ਕਰ ਸਕਦੇ ਉਹਨਾਂ ਦਾ ਇੱਥੇ ਮੁਫਤ ਇਲਾਜ ਹੋ ਜੇ ਸੋ ਇਹ ਉੱਥੇ ਫਿਰ ਉਹਨਾਂ ਨੇ 1986 ਦੇ ਵਿੱਚ 1986 ਦੇ ਵਿੱਚ ਬਾਬਾ ਸਾਵਨ ਸਿੰਘ ਹੋਸਪਿਟਲ ਬਣਾਇਆ ਜਿਹੜਾ ਕਿ ਉਹ ਜੀ ਟੀ ਰੋਡ ਦੇ ਉੱਪਰ ਹੈ ਬਹੁਤ ਖੂਬਸੂਰਤ ਉਸ ਵੇਲੇ ਇੰਡੀਆ ਦੇ ਵਿੱਚ ਸਭ ਤੋਂ ਬੈਸਟ ਸੀਗਾ ਜਿੱਥੇ ਕਿ ਫੋਰਨ ਦੇ ਜਿਹੜੇ ਡਾਕਟਰ ਸੀਗੇ ਬੜੇ ਸਪੈਸ਼ਲਿਸਟ ਸੀਗੇ ਉਹ ਉੱਥੇ ਆਉਂਦੇ ਸੀਗੇ ਕੋਈ ਵੀ ਆ ਸਕਦਾ ਸੀ ਉਹਦੇ ਵਿੱਚ ਫਿਰ ਮੈਂ ਇਹੀ ਗੱਲ ਕਹਿੰਦਾ ਮਹਾਰਾਜ ਜੀ ਕੋਲ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਸੀ ਵੀ ਸਤਸੰਗੀ ਆਵੇ ਜਾਂ ਗੈਰ ਸਤਸੰਗੀ ਇਟਸ ਓਪਨ ਫਾਰ ਐਵਰੀਬਾਡੀ ਉਹ ਜਦੋਂ ਹੋਸਪਿਟਲ ਬਣਾਇਆ ਅਤੇ ਉਹਦੇ ਉੱਤੇ ਤਕਰੀਬਨ 9 ਕਰੋੜ ਲੱਗੇ 9 ਕਰੋੜ ਦੇ ਵਿੱਚ ਲੇਬਰ ਸ਼ਾਮਿਲ ਨਹੀਂ ਹੈ ਲੇਬਰ ਜਿਹਨੂੰ ਆਪਾਂ ਸੇਵਾ ਕਹਿ ਸਕਦੇ ਹਾਂ ਸੇਵਾ ਲੋਕਾਂ ਨੇ ਅਣਥੱਕ ਹੋ ਕੇ ਬੜੀ ਸ਼ੌਕ ਦੇ ਨਾਲ ਸੇਵਾ ਕੀਤੀ ਉਹਨਾਂ ਦੀ ਗੱਲਬਾਰੀ ਯਾਦ ਹੈ ਵੀ ਉਹਨਾਂ ਨੂੰ ਇੱਕ ਵਾਰ ਸੇਵਾਦਾਰਾਂ ਨੇ ਕਿਹਾ ਵੀ ਲੋਹੇ ਦੀ ਕੋਈ ਪਾਰਟੀਕੁਲਰ ਕੋਈ ਛੱਤ ਪਾਉਣੀ ਹੋਣੀ ਹੈ ਮੈਂ 100% ਤਾਂ ਸ਼ੋਰ ਨਹੀਂ ਉਹਨਾਂ ਨੂੰ ਲੋਹੇ ਦੀ ਜ਼ਰੂਰਤ ਸੀ ਅਤੇ ਲੋਹਾ ਮਾਰਕੀਟ 'ਚ ਨਹੀਂ ਮਿਲਦਾ ਸੀ ਫਿਰ ਕਿਸੇ ਨੇ ਕਿਹਾ ਵੀ ਟਾਟਾ ਜਿਹੜਾ ਹਿੰਦੁਸਤਾਨ ਦਾ ਮਸ਼ਹੂਰ ਹੈ ਸਟੀਲ ਮਿਲਦਾ ਵੀ ਉਹਨਾਂ ਦੀ ਕੰਪਨੀ 'ਚ ਹੈ ਜੇ ਉਹਨੂੰ ਜਾ ਕੇ ਆਪਾਂ ਰਿਕੁਐਸਟ ਕਰੀਏ ਉਹਨਾਂ ਨੂੰ ਕੋਈ ਬੰਦੇ ਜਾਣਦੇ ਸੀ ਮਹਾਰਾਜ ਜੀ ਨੇ ਉਹਨਾਂ ਨੂੰ ਉੱਥੇ ਭੇਜਿਆ ਰਤਨ ਟਾਟਾ ਦੇ ਕੋਲ ਕਿ ਵੀ ਸਾਨੂੰ ਲੋਹਾ ਦਿਓ ਜਦੋਂ ਉਹਨਾਂ ਨੇ ਜਾ ਕੇ ਸਾਰੀ ਗੱਲਬਾਤ ਕੀਤੀ ਅਤੇ ਰਤਨ ਟਾਟਾ ਦਾ ਇੰਪ੍ਰੈਸ਼ਨ ਸੀ ਵੀ ਕਿਉਂਕਿ ਹਸਪਤਾਲ ਬਣਾ ਰਹੇ ਨੇ ਅਤੇ ਚੈਰਿਟੀ ਦੇ ਉੱਤੇ ਤਾਂ ਸ਼ਾਇਦ ਮੇਰੇ ਕੋਲ ਡੋਨੇਸ਼ਨ ਲੈਣ ਆਏ ਨੇ ਜਦੋਂ ਉਹਨੇ ਪੁੱਛਿਆ ਵੀ ਮੈਂ ਤੁਹਾਨੂੰ ਕਿੰਨੀ ਕੁ ਡੋਨੇਸ਼ਨ ਤੁਸੀਂ ਮੇਰੇ ਤੋਂ ਆਸ ਰੱਖੀ ਉਹ ਕਹਿੰਦੇ ਅਸੀਂ ਡੋਨੇਸ਼ਨ ਨਹੀਂ ਲੈਣੀ ਨਾ ਅਸੀਂ ਕਿਸੇ ਤੋਂ ਡੋਨੇਸ਼ਨ ਲੈਂਦੇ ਹਾਂ ਉਹ ਬੜਾ ਹੈਰਾਨ ਹੋਇਆ ਵੀ ਮੈਂ ਤਾਂ ਇੱਕ ਹਸਪਤਾਲ ਬਣਾ ਰਿਹਾ 5 ਕਰੋੜ ਦਾ ਮੈਂ ਤਾਂ ਸਾਰਾ ਦਿਨ ਰਾਤ ਡੋਨੇਸ਼ਨ ਇਕੱਠੀ ਕਰਦਾ ਫਿਰਦਾ ਤੁਸੀਂ ਕਹਿੰਦੇ 9 ਕਰੋੜ ਦਾ ਬਜਟ ਹੈ ਅਤੇ ਤੁਸੀਂ ਫਿਰ ਵੀ ਕੋਈ ਡੋਨੇਸ਼ਨ ਨਹੀਂ ਲੈ ਰਹੇ ਫਿਰ ਉਹਨੇ ਕਿਹਾ ਵੀ ਨੋ ਪ੍ਰੋਬਲਮ ਸੋਨਾ ਜਿਹੜਾ ਸੋਨਾ ਸੌਰੀ ਆ ਗਿਆ ਲੋਹਾ ਸੀਗਾ ਅਨਕੰਡੀਸ਼ਨ ਉਹਨਾਂ ਪੂਰੀ ਸਪਲਾਈ ਹੁੰਦੀ ਰਹੀ ਅਤੇ 1986 ਦੇ ਵਿੱਚ ਜਿਹੜਾ ਇਹ ਹੋਸਪਿਟਲ ਸੀਗਾ ਬਹੁਤ ਵੱਡਾ ਹੋਸਪਿਟਲ ਬਹੁਤ ਖੂਬਸੂਰਤ ਹੋਸਪਿਟਲ ਜੇਕਰ ਤੁਸੀਂ ਵਿਜਿਟ ਕਰੋ ਦਵਾਈਆਂ ਵੀ ਉੱਥੇ ਫ੍ਰੀ ਮਿਲਦੀਆਂ ਇਲਾਜ ਵੀ ਫ੍ਰੀ ਹੁੰਦਾ ਕੈਂਸਰ ਦਾ ਵੀ ਜੋ ਮਰਜ਼ੀ A1 ਲੇਟੈਸਟ ਸਾਰੀਆਂ ਮਸ਼ੀਨਾਂ ਨੇ ਉਹ ਮਹਾਰਾਜ ਜੀ ਨੇ 1986 ਦੇ ਵਿੱਚ ਇਹ ਹੋਸਪਿਟਲ ਬਣਾਇਆ ਸੀ ਅਤੇ ਉੱਥੇ ਸੇਵਾਦਾਰਾਂ ਨੂੰ ਜਿਹੜੀ ਸੇਵਾ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਉਂਕਿ ਮੈਨੂੰ ਪਤਾ ਸੀ ਕੱਲ੍ਹ ਸਟੇਸ਼ਨ ID ਵੀ ਲੈਣੀ ਹੈ ਸੋ ਜਸਟ ਫਾਰ 1 ਮਿੰਟ ਲੈਟਸ ਹੀਅਰ ਵਟ ਮਾਸਟਰ ਸੇ ਮਹਾਰਾਜ ਚਰਨ ਸਿੰਘ ਅਬਾਊਟ ਸੇਵਾ ਸੇਵਾਦਾਰਾਂ ਨੂੰ ਉਹਨਾਂ ਨੇ ਜਦੋਂ ਹੋਸਪਿਟਲ ਬਣਿਆ ਸੀਗਾ ਉਸ ਵੇਲੇ ਸੇਵਾਦਾਰਾਂ ਨੂੰ ਸੰਬੋਧਨ ਕਰਦੇ ਸੇਵਾ ਦੇ ਬਾਰੇ ਕਿਹਾ ਸੀਗਾ ਸੁਣੋ
ਸੇਵਾ ਟੂ ਆਵਰ ਸੈਲਫ ਹੈਲਪਿੰਗ ਦੀ ਸੋਲ ਟੂ ਗੈਟ ਰਿਲੀਜ਼ ਫਰੋਮ ਦੀ ਕਲਚਰਸ ਆਫ ਦੀ ਮਾਈਂਡ ਟੂ ਹੈਲਪ ਦੀ ਸੋਲ ਟੂ ਗੋ ਬਿਯੋਂਡ ਦੀ ਰੈਲਮ ਆਫ ਮਾਈਂਡ ਐਂਡ ਮਾਇਆ ਦੈਟ ਇਜ਼ ਦ ਰੀਅਲ ਸੇਵਾ ਅਦਰ ਸੇਵਾਜ਼ ਆਰ ਮੀਨਸ ਟੂ ਅਚੀਵ ਦਿਸ ਐਂਡ ਯੂ ਵਾਂਟ ਟੂ ਬੀ ਹੰਬਲ ਯੂ ਵਾਂਟ ਟੂ ਕਲੀਨ ਯੋਰ ਵੈਸਲ ਯੂ ਵਾਂਟ ਟੂ ਕ੍ਰੀਏਟ ਹਮਿਲਿਟੀ ਵਿਦ ਇਨ ਯੋਰ ਸੈਲਫ ਯੂ ਵਾਂਟ ਟੂ ਬੀ ਯੂਜ਼ਫੁਲ ਯੂ ਵਾਂਟ ਟੂ ਹੈਵ ਅ ਵੈਰੀ ਕੰਪੈਸ਼ਨੇਟ ਹਾਰਟ loving heart, cooperative heart, so that you may invoke the grace of the Lord in your meditation. These are all means to achieve the end. The real seva is attending to your meditation.
Bhajan Simran ke liye chuki lagatar ek